ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ساتھیو خداوند دی تعریف دے لئی منے دوڑی خدمت چ جڑا خوبصورت گیت پیش کیتا گیا یقیناً ایک گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت دوڑی خدمت چ پیش کیتا جائے۔ سو ساتھیو اج دے پروگرام چ میں تانوں اے دساں گی کہ اکثر بچے صحیح مقدار چ کھانا کیوں نہیں کھاندے جن دی وجہ نال او کمزور تے بیمار ہو جاندے نیں۔ ساتھیو اکثر والدین دا اے خیال ہوندا اے کہ او بچے دے ہر عمل نوں سمجھدے تے جاندے نیں، حالانکہ اکثر ایسا ہوندا نہیں۔ بچہ والدین دے ذہن تے سوچن دے عمل توں بہت پچھے ہوندا اے تے والدین نوں بچیاں دے نال بچہ بن کے انہاں دے مسئلیاں نوں سمجھنا پیندا اے۔ اکثر ماواں نوں اے شکایت ہوندی اے کہ انہاں دا بچہ کچھ کھاندا نہیں، زبردستی اونوں کھلانا پیندا اے، دن بہ دن کمزور ہوندا جا رہا اے ਤੇ ਉਹਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਕਿ ਬੱਚਾ ਖਾਣਾ ਖਾਣ ਦਾ ਸ਼ੌਕੀਨ ਹੋ ਜਾਏ। ਸਾਥੀਓ ਉਮੂਮਨ ਇਸ ਤਰ੍ਹਾਂ ਹੁੰਦਾ ਹੈ ਕਿ ਬੱਚਾ ਖਾਣਾ ਖਾਂਦੇ ਤਾਂ ਹੈ ਨੇ ਲੇਕਿਨ ਬਹੁਤ ਘੱਟ ਮਕਦਾਰ 'ਚ ਖਾਂਦੇ ਨੇ। ਇਹ ਯਾਦ ਰੱਖੋ ਕਿ ਜ਼ਬਰਦਸਤੀ ਖਿਲਾਉਣ ਦੇ ਨਾਲ ਬੱਚਿਆਂ ਦੀ ਸਿਹਤ 'ਤੇ ਮਨਫੀ ਅਸਰਾਤ ਮਰਤਬ ਹੁੰਦੇ ਨੇ। ਕਦੀ ਕਦਾਰ ਵਾਲਦੈਨ ਬੱਚਿਆਂ ਨੂੰ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੀ ਉਹਨਾਂ ਦੀ ਸਿਹਤ ਦੇ ਲਈ ਅੱਛੀ ਸਾਬਿਤ ਨਹੀਂ ਹੁੰਦੀ। ਬੱਚਾ ਜ਼ਿਹਨੀ ਤੌਰ 'ਤੇ ਜਦੋਂ ਖਾਣਾ ਖਾਣ ਦੇ ਲਈ ਤਿਆਰ ਨਹੀਂ ਹੁੰਦਾ ਅਤੇ ਉਹਦਾ ਨਿਜ਼ਾਮੇ ਹਜ਼ਮ ਵੀ ਅੱਛੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ। ਲਿਹਾਜ਼ਾ ਐਸੇ 'ਚ ਜਿਹੜੀ ਖੁਰਾਕ ਵੀ ਬੱਚੇ ਨੂੰ ਦਿੱਤੀ ਜਾਂਦੀ ਹੈ ਉਹ ਬੱਚੇ ਦੀ ਸਿਹਤ 'ਤੇ ਨੁਕਸਾਨ ਦੇ ਅਸਰਾਤ ਮਰਤਬ ਕਰਦੀ ਹੈ। ਇਹਦੇ ਇਲਾਵਾ ਬੱਚਾ ਜ਼ਿੱਦ 'ਚ ਆ ਕੇ ਉਸ ਚੀਜ਼ ਤੋਂ ਮਜ਼ੀਦ ਦੂਰ ਹੋ ਜਾਂਦਾ ਹੈ, ਉਹ ਫਿਰ ਉਸ ਚੀਜ਼ ਨੂੰ ਨਾਪਸੰਦ ਕਰਨ ਲੱਗ ਜਾਂਦਾ ਹੈ। ਸੋ ਇਸ ਲਈ ਸਾਥੀਓ ਬੱਚੇ ਨੂੰ ਕਦੀ ਵੀ ਜ਼ਬਰਦਸਤੀ ਖਿਲਾਉਣ ਦੀ ਕੋਸ਼ਿਸ਼ ਨਾ ਕਰੋ, ਬਲਕਿ ਜਦੋਂ ਉਹਦਾ ਦਿਲ ਕਰੇ ਜਾਂ ਜਦੋਂ ਉਹਨੂੰ ਭੁੱਖ ਲੱਗੇ ਉਹ ਖੁਦ ਹੀ ਖਾਣਾ ਖਾਏਗਾ। ਸਾਥੀਓ ਅਗਰ ਐਸਾ ਤੁਹਾਡੇ ਬੱਚਿਆਂ ਦੇ ਨਾਲ ਹੁੰਦਾ ਹੈ ਤਾਂ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਲਈ ਨਵੀਆਂ ਨਵੀਆਂ ਚੀਜ਼ਾਂ ਬਣਾਓ ਤਾਂ ਕਿ ਬੱਚੇ ਯਕਸਾਨੀਅਤ ਦਾ ਸ਼ਿਕਾਰ ਨਾ ਹੋਣ ਅਤੇ ਖਾਣਾ ਵੀ ਐਸਾ ਹੋਏ ਜਿਹੜਾ ਕਿ ਮਜ਼ੇਦਾਰ ਅਤੇ ਗਜ਼ਾਇਤ ਨਾਲ ਭਰਪੂਰ ਹੋਏ, ਜਿਹਨੂੰ ਬੱਚਾ ਪਸੰਦ ਕਰੇ ਅਤੇ ਉਹਨੂੰ ਗਜ਼ਾਇਤ ਵੀ ਮਿਲੇ। ਸਾਥੀਓ ਅਗਰ ਬੱਚਾ ਇੱਕ ਵਾਰੀ 'ਚ ਮੁਨਾਸਿਬ ਮਕਦਾਰ 'ਚ ਖਾਣਾ ਨਹੀਂ ਖਾ ਰਿਹਾ ਤਾਂ ਹਲਕਾ ਫੁਲਕਾ ਖਾਣਾ ਵਕਫੇ ਵਕਫੇ ਨਾਲ ਉਹਨੂੰ ਖਿਲਾਉਂਦੇ ਰਹੋ ਜਿਹਦੇ ਨਾਲ ਉਹਨੂੰ ਗਜ਼ਾਇਤ ਵੀ ਮਿਲਦੀ ਰਹੇ। ਸਾਥੀਓ ਬੱਚਿਆਂ ਨੂੰ ਸੈਂਡਵਿਚ ਵਗੈਰਾ ਬਣਾ ਕੇ ਵੀ ਤੁਸੀਂ ਦੇ ਸਕਦੇ ਹੋ ਜਿਹਦੇ 'ਚ ਤੁਸੀਂ ਮੱਛੀ, ਗੋਸ਼ਤ ਜਾਂ ਆਲੂ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਦੇ ਜ਼ਰੀਏ ਬੱਚਿਆਂ ਨੂੰ ਪ੍ਰੋਟੀਨ ਅਤੇ ਤਵਾਨਾਈ ਵੀ ਹਾਸਿਲ ਹੁੰਦੀ ਏ। ਇਹਦੇ ਇਲਾਵਾ ਦੁੱਧ ਜਾਂ ਦੁੱਧ ਨਾਲ ਬਣੀਆਂ ਹੋਈਆਂ ਚੀਜ਼ਾਂ ਵੀ ਬੱਚਿਆਂ ਦੀ ਸਿਹਤ ਦੇ ਲਈ ਬਹੁਤ ਹੀ ਮੁਫੀਦ ਸਾਬਿਤ ਹੁੰਦੀਆਂ ਨੇ। ਐਸੀਆਂ ਚੀਜ਼ਾਂ ਵੀ ਤੁਸੀਂ ਆਪਣੇ ਬੱਚੇ ਨੂੰ ਖਿਲਾ ਸਕਦੇ ਹੋ। ਮਾਵਾਂ ਆਪਣੇ ਬੱਚਿਆਂ ਦੀ ਪਸੰਦ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਸੀਆਂ ਚੀਜ਼ਾਂ ਤਿਆਰ ਕਰ ਸਕਦੀਆਂ ਨੇ। ਬੱਚਿਆਂ ਨੂੰ ਅਕਸਰ ਆਲੂ ਦੇ ਚਿਪਸ ਬਹੁਤ ਪਸੰਦ ਹੁੰਦੇ ਨੇ, ਉਹ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਵੋ। ਸਾਥੀਓ ਆਲੂ ਫਰਾਈ ਕਰਕੇ ਆਪਣੇ ਬੱਚਿਆਂ ਨੂੰ ਦਵੋ, ਬੱਚੇ ਬਹੁਤ ਸ਼ੌਕ ਨਾਲ ਖਾਣਗੇ। ਅਤੇ ਖਾਣੇ ਦੇ ਦੌਰਾਨ ਆਪਣੇ ਬੱਚੇ ਨੂੰ ਕੋਈ ਕਹਾਣੀ ਜਾਂ ਦਿਲਚਸਪ ਗੱਲ ਸੁਣਾਓ, ਇਸ ਤਰ੍ਹਾਂ ਬੱਚਾ ਮਤਵੱਜਾ ਹੋ ਕੇ ਖਾਣਾ ਖਾਏਗਾ। ਛੋਟੇ ਬੱਚਿਆਂ ਦੀ ਖੁਰਾਕ ਦਾ ਸ਼ਡਿਊਲ ਅਕਸਰ ਮਾਵਾਂ ਤਬਦੀਲ ਨਹੀਂ ਕਰਦੀਆਂ ਅਤੇ ਹਫ਼ਤੇ ਭਰ ਬੱਚੇ ਨੂੰ ਦਲੀਆ ਹੀ ਖਿਲਾਉਂਦੀਆਂ ਰਹਿੰਦੀਆਂ ਨੇ। ਸਾਥੀਓ ਅਗਰ ਬੱਚਾ ਦਲੀਆ ਖਾਣ ਤੋਂ ਇਨਕਾਰ ਕਰ ਦੇਵੇ ਤਾਂ ਫਿਰ ਮਾਂ ਜ਼ਬਰਦਸਤੀ ਉਹਨੂੰ ਖਿਲਾਉਂਦੀ ਹੈ, ਬਲਕਿ ਅਕਸਰ ਮਾਵਾਂ ਤਾਂ ਬੱਚੇ ਨੂੰ ਲਟਾ ਕੇ ਜ਼ਬਰਦਸਤੀ ਉਹਨਾਂ ਦਾ ਮੂੰਹ ਖੋਲ੍ਹ ਕੇ ਚਮਚ ਨਾਲ ਉਹਨਾਂ ਨੂੰ ਖਵਾਉਂਦੀਆਂ ਨੇ। ਬੱਚਾ ਚੀਕਦਾ ਚਲਾਉਂਦਾ ਹੈ ਮਗਰ ਮਾਂ 'ਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਸਾਥੀਓ ਇਹ ਤਰੀਕਾ ਬਹੁਤ ਹੀ ਗਲਤ ਹੈ। ਜ਼ਬਰਦਸਤੀ ਦਾ ਰਵੱਈਆ ਬੱਚੇ 'ਚ ਜ਼ਿੱਦ ਪੈਦਾ ਕਰ ਦਿੰਦਾ ਹੈ ਅਤੇ ਉਹਨੂੰ ਫਿਰ ਉਸ ਖਾਣੇ ਤੋਂ ਚਿੜ ਹੋ ਜਾਂਦੀ ਹੈ। ਐਸੇ 'ਚ ਜ਼ਰੂਰੀ ਹੈ ਕਿ ਰੋਜ਼ ਨਹੀਂ ਤਾਂ ਹਰ ਦੂਸਰੇ ਚੌਥੇ ਦਿਨ ਬੱਚੇ ਦੀ ਖੁਰਾਕ ਤਬਦੀਲ ਕਰੋ। ਖੁਰਾਕ ਬਦਲਣ ਤੋਂ ਮੁਰਾਦ ਹੈ ਨਰਮ ਅਤੇ ਹਜ਼ਮ ਹੋਣ ਵਾਲੀ ਖੁਰਾਕ ਬੱਚੇ ਨੂੰ ਦਵੋ। ਅਗਰ ਬੱਚਾ ਰੋਜ਼ਾਨਾ ਦਲੀਆ ਖਾਣਾ ਨਹੀਂ ਪਸੰਦ ਕਰਦਾ ਤਾਂ ਉਹਨੂੰ ਸੂਜੀ ਦੀ ਖੀਰ, ਕੇਲੇ, ਸਾਗੂਦਾਨੇ ਦੀ ਖੀਰ ਵਗੈਰਾ ਤੁਸੀਂ ਦੇ ਸਕਦੇ ਹੋ। ਅਕਸਰ ਮਾਵਾਂ ਇਹ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਉਹਨਾਂ ਦਾ ਬੱਚਾ ਤਾਂ ਕੁਝ ਖਾਂਦਾ ਹੀ ਨਹੀਂ ਅਤੇ ਉਹ ਵੀ ਸਾਰੇ ਦਿਨ 'ਚ ਬੱਚੇ ਨੂੰ ਦੁੱਧ 'ਤੇ ਹੀ ਟਰਖਾ ਦਿੰਦੀਆਂ ਨੇ ਕਿ ਹੁਣ ਉਹ ਸੌਂਦਾ ਹੀ ਨਹੀਂ ਅਤੇ ਅਸੀਂ ਜ਼ਬਰਦਸਤੀ ਕੀ ਕਰੀਏ। ਸਾਥੀਓ ਯਾਦ ਰੱਖੋ ਕਿ ਇਹ ਰਵੱਈਆ ਕਿਸੇ ਵੀ ਤੌਰ 'ਤੇ ਦਰੁਸਤ ਨਹੀਂ। ਮਾਂ ਨੂੰ ਥੋੜ੍ਹੀ ਜਿਹੀ ਸਮਝ ਨਾਲ ਕੰਮ ਲੈ ਕੇ ਬੱਚਿਆਂ ਨੂੰ ਖੁਰਾਕ ਦੀ ਜਾਨਬ ਲਿਆਉਣਾ ਹੋਏਗਾ। ਉਹਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਏਗਾ ਕਿ ਉਹਦਾ ਬੱਚਾ ਕਿਹੜੀ ਚੀਜ਼ ਜ਼ਿਆਦਾ ਸ਼ੌਕ ਨਾਲ ਖਾਂਦਾ ਹੈ। ਅਗਰ ਬੱਚੇ ਨੂੰ ਆਲੂ ਪਸੰਦ ਨੇ ਤਾਂ ਆਲੂਆਂ ਨੂੰ ਹੀ ਮੁਖਤਲਿਫ ਅੰਦਾਜ਼ 'ਚ ਥੋੜ੍ਹੇ ਰੱਦੋ ਬਦਲ ਕਰਕੇ ਕੋਈ ਡਿਸ਼ ਤਿਆਰ ਕਰ ਦਵੋ। ਕਦੀ ਚਿਪਸ, ਕਦੀ ਆਲੂ ਅਤੇ ਅੰਡੇ ਦੇ ਸੈਂਡਵਿਚ, ਆਲੂ ਦੇ ਕਬਾਬ ਵਗੈਰਾ ਬਣਾ ਕੇ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ, ਜਿਹਨੂੰ ਬੱਚੇ ਬਹੁਤ ਸ਼ੌਕ ਨਾਲ ਖਾਣਗੇ। ਇਸੇ ਤਰ੍ਹਾਂ ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਨ੍ਹਾਂ ਘਰਾਣਿਆਂ 'ਚ ਮਾਵਾਂ ਨੌਕਰੀ ਕਰਦੀਆਂ ਨੇ, ਉੱਥੇ ਅਕਸਰ ਔਕਾਤ ਬੱਚਿਆਂ ਦੇ ਲਈ ਆਇਆ ਮੁਕਰਰ ਕਰ ਦਿੱਤੀ ਜਾਂਦੀ ਹੈ। ਬੱਚਾ ਜਦੋਂ ਮਾਂ ਦੀ ਸ਼ਫਕਤ ਅਤੇ ਪਿਆਰ ਭਰੇ ਚਿਹਰੇ ਤੋਂ ਮਹਿਰੂਮ ਹੋ ਜਾਂਦਾ ਹੈ ਤਾਂ ਉਹਨੂੰ ਇਕੱਲੇਪਨ ਦਾ ਅਹਿਸਾਸ ਘੇਰ ਲੈਂਦਾ ਹੈ। ਉਹ ਖਾਣੇ ਤੋਂ ਵੀ ਜਾਨ ਛੁਡਾਉਂਦਾ ਹੈ ਜਾਂ ਫਿਰ ਬਹੁਤ ਥੋੜ੍ਹਾ ਖਾਣਾ ਖਾਂਦਾ ਹੈ। ਆਇਆ ਇੱਕ ਮਾਂ ਦੀ ਤਰ੍ਹਾਂ ਤਾਂ ਬਿਲਕੁਲ ਖਿਆਲ ਨਹੀਂ ਰੱਖ ਸਕਦੀ। ਐਸੇ 'ਚ ਉਹ ਵੀ ਬੱਚੇ ਤੋਂ ਲਾਪਰਵਾਹੀ ਵਰਤਦੀ ਹੈ ਅਤੇ ਇਸ ਕੰਮ ਨੂੰ ਆਪਣੇ ਲਈ ਮੁਸੀਬਤ ਸਮਝਦੀ ਹੈ। ਬੱਚੇ ਨੂੰ ਛਿੜਕ ਦਿੰਦੀ ਹੈ, ਜਿਹਦੀ ਵਜ੍ਹਾ ਨਾਲ ਬੱਚਾ ਵਿਗੜ ਜਾਂਦਾ ਹੈ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੰਦਾ ਹੈ। ਸਾਥੀਓ, ਮਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਬੱਚੇ 'ਤੇ ਤਵੱਜਾ ਦੇਵੇ ਅਤੇ ਆਪਣੇ ਬੱਚੇ ਨਾਲ ਵਕਤ ਵੀ ਗੁਜ਼ਾਰੇ ਅਤੇ ਜਦੋਂ ਉਹ ਘਰ 'ਚ ਹੋਏ ਤਾਂ ਉਦੋਂ ਖੁਦ ਉਹਨੂੰ ਆਪਣੇ ਹੱਥਾਂ ਨਾਲ ਖਿਲਾਏ। ਕਿਉਂਕਿ ਅਸੀਂ ਵੇਖਦੇ ਹਾਂ ਕਿ ਬੱਚੇ ਦੇ ਬਹੁਤ ਸਾਰੇ ਨਫਸਿਆਤੀ ਮਸਾਇਲ ਹੁੰਦੇ ਨੇ, ਮਸਲਨ ਜ਼ਿੱਦ, ਚਿੜਚਿੜਾਪਨ, ਬੇਜਾ ਰੋਣਾ, ਤੋੜ ਫੋੜ ਕਰਨਾ ਵਗੈਰਾ। ਸਾਥੀਓ, ਖੁਰਾਕ ਦੀ ਵਜ੍ਹਾ ਨਾਲ ਵੀ ਇਹ ਸਭ ਪੈਦਾ ਹੋ ਸਕਦੇ ਨੇ। ਸਾਥੀਓ, ਬੱਚੇ ਦੀ ਖੁਰਾਕ ਅਗਰ ਮਜ਼ੇਦਾਰ ਅਤੇ ਗਜ਼ਾਇਤ ਨਾਲ ਭਰਪੂਰ ਨਹੀਂ ਤਾਂ ਉਹ ਬੇਚੈਨ ਹੋ ਕੇ ਰੋਏਗਾ ਅਤੇ ਚੀਜ਼ਾਂ ਨੂੰ ਇੱਧਰ ਉੱਧਰ ਸੁੱਟੇਗਾ। ਅਗਰ ਬੱਚਾ ਖਾਣੇ ਦੇ ਵੇਲੇ ਬੇਜਾ ਜ਼ਿੱਦ ਕਰੇ ਤਾਂ ਉਹਨੂੰ ਸਖਤੀ ਨਾਲ ਡਾਂਟਣ ਦੀ ਬਜਾਏ ਉਹਦੀ ਜ਼ਿੱਦ ਦੀ ਵਜ੍ਹਾ ਮਾਲੂਮ ਕਰੋ। ਹੋ ਸਕਦਾ ਹੈ ਕਿ ਉਹ ਤੁਹਾਡੇ ਹੱਥ ਤੋਂ ਖਾਣਾ ਨਾ ਚਾਹੁੰਦਾ ਹੋਏ, ਖੁਦ ਖਾਣ ਦੀ ਖਾਹਿਸ਼ ਕਰਦਾ ਹੋਏ, ਜਾਂ ਡਾਇਨਿੰਗ ਟੇਬਲ ਦੀ ਬਜਾਏ ਫਰਸ਼ ਜਾਂ ਕਾਲੀਨ 'ਤੇ ਬੈਠ ਕੇ ਖਾਣੇ ਦੀ ਖਾਹਿਸ਼ ਰੱਖਦਾ ਹੋਏ, ਜਾਂ ਫਿਰ ਉਹਨੂੰ ਕਿਤੇ ਦਰਦ ਜਾਂ ਤਕਲੀਫ਼ ਮਹਿਸੂਸ ਹੋ ਰਹੀ ਹੋਏ। ਸਾਥੀਓ, ਅਗਰ ਤੁਹਾਡਾ ਬੱਚਾ ਖੁਦ ਖਾਣਾ ਚਾਹੁੰਦਾ ਹੈ ਤਾਂ ਉਹਨੂੰ ਨਾ ਰੋਕੋ, ਬਲਕਿ ਥੋੜ੍ਹੀ ਜਿਹੀ ਚੀਜ਼ ਉਹਨੂੰ ਪਲੇਟ 'ਚ ਪਾ ਕੇ ਦਵੋ। ਅਗਰ ਉਹ ਕਾਫ਼ੀ ਕੁਝ ਬਖੇਰ ਦੇਵੇਗਾ, ਮਗਰ ਇਹਦੇ ਨਾਲ ਬੱਚਾ ਜ਼ਿਹਨੀ ਤੌਰ ਨਾਲ ਬਹੁਤ ਕੁਝ ਸਿੱਖੇਗਾ ਵੀ। ਉਹ ਖਾਣਾ ਖਾਣ ਦਾ ਅੰਦਾਜ਼ ਸਿੱਖ ਰਿਹਾ ਹੋਏਗਾ ਅਤੇ ਉਹਦੇ 'ਚ ਖੁਦ ਮੁਖਤਾਰੀ ਦਾ ਅਹਿਸਾਸ ਵੀ ਪੈਦਾ ਹੋ ਰਿਹਾ ਹੋਏਗਾ ਅਤੇ ਸਾਥੀਓ, ਇਹ ਖੁਦ ਮੁਖਤਾਰੀ ਉਹਦੇ ਅੰਦਰ ਇਤਮਾਦ ਪੈਦਾ ਕਰੇਗੀ। ਸਾਥੀਓ, ਆਖਿਰ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅਗਰ ਮਾਵਾਂ ਬੱਚੇ ਦੀ ਨਫਸੀਆਤ ਨੂੰ ਸਮਝਦੇ ਹੋਏ ਆਪਣੇ ਬੱਚੇ ਦੇ ਲਈ ਥੋੜ੍ਹੀ ਜਿਹੀ ਮਿਹਨਤ ਅਤੇ ਤਵੱਜਾ ਨਾਲ ਖਾਣ ਪੀਣ ਦੇ ਮਾਮਲਾਤ 'ਚ ਉਹਦੀ ਪਸੰਦ ਅਤੇ ਨਾਪਸੰਦ ਦਾ ਖਿਆਲ ਰੱਖ ਲਵੇ ਅਤੇ ਇਹਦੇ ਨਾਲ ਨਾ ਸਿਰਫ ਬੱਚੇ ਦੀ ਸਿਹਤ ਹੀ ਬਿਹਤਰ ਅਤੇ ਮਤਵਾਜ਼ਨ ਰਹੇਗੀ, ਬਲਕਿ ਬੱਚਾ ਵੀ ਖੁਸ਼ ਰਹੇਗਾ ਅਤੇ ਉਹਦੀ ਨਸ਼ੋਨੁਮਾ ਵੀ ਅੱਛੇ ਤਰੀਕੇ ਨਾਲ ਹੋਏਗੀ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਏਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਕਿਸ ਤਰ੍ਹਾਂ ਪਿਆਰ ਮੁਹੱਬਤ ਦੇ ਨਾਲ ਆਪਣੇ ਬੱਚੇ ਨੂੰ ਮਤਵਾਜ਼ਨ ਖੁਰਾਕ ਦੇ ਕੇ ਉਹਨਾਂ ਨੂੰ ਇੱਕ ਅੱਛੀ ਅਤੇ ਸਿਹਤਮੰਦ ਜ਼ਿੰਦਗੀ ਦਾ ਮਾਲਿਕ ਬਣਾ ਸਕਦੇ ਨੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਜਿਹੜੀ ਗੱਲ ਨੂੰ ਸਿੱਖਾਂਗੇ ਉਹ ਆਏ ਕਿ ਸਾਡੀ ਨਿਜਾਤ ਦੇ ਲਈ ਯਿਸੂ ਮਸੀਹ ਦਾ ਜੀ ਉੱਠਣਾ ਕਿਉਂ ਜ਼ਰੂਰੀ ਸੀ। ਸਾਥੀਓ, ਇੱਕ ਐਸਾ ਸਵਾਲ ਹੈ ਜਿਹਦਾ ਤਾਲੁਕ ਸਾਡੀ ਜ਼ਿੰਦਗੀ ਦੇ ਨਾਲ ਏ, ਸਾਡੀ ਨਿਜਾਤ ਦੇ ਨਾਲ ਏ, ਅਤੇ ਯਕੀਨਨ ਇਸ ਗੱਲ ਨੂੰ ਜਾਣਨਾ ਸਾਡੇ ਲਈ ਬੇਹੱਦ ਜ਼ਰੂਰੀ ਏ ਕਿ ਸਾਡੀ ਨਿਜਾਤ ਦੇ ਲਈ ਯਿਸੂ ਮਸੀਹ ਦਾ ਜੀ ਉੱਠਣਾ ਕਿਉਂ ਜ਼ਰੂਰੀ ਸੀ। ਆਓ ਅਸੀਂ ਇਸ ਗੱਲ ਨੂੰ ਜਾਣਨ ਦੇ ਲਈ ਬਾਈਬਲ ਮੁਕੱਦਸ 'ਚੋਂ ਰਹਿਨਮਾਈ ਹਾਸਲ ਕਰੀਏ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਪਹਿਲਾ ਖੱਤ ਕਰੰਥੀਓਂ ਦੇ ਨਾਮ ਇਹਦੇ 15ਵੇਂ ਬਾਬ ਦੀ 17ਵੀਂ ਆਇਤ ਲੈ ਕੇ 20ਵੀਂ ਤੱਕ ਪੜ੍ਹੀਏ ਤੇ ਇੱਥੇ ਇਹ ਲਿਖਿਆ ਹੋਇਆ ਕਿ ਅਗਰ ਯਿਸੂ ਮਸੀਹ ਨਹੀਂ ਜੀ ਉੱਠਿਆ ਤੇ ਤੁਹਾਡਾ ਈਮਾਨ ਬੇਫਾਇਦਾ ਏ ਤੇ ਤੁਸੀਂ ਹੁਣ ਤੱਕ ਆਪਣੇ ਗੁਨਾਹਾਂ ਵਿੱਚ ਗ੍ਰਿਫਤਾਰ ਹੋ ਬਲਕਿ ਜਿਹੜੇ ਮਸੀਹ ਵਿੱਚ ਸੋ ਗਏ ਨੇ ਉਹ ਵੀ ਹਲਾਕ ਹੋਏ ਅਗਰ ਅਸੀਂ ਸਿਰਫ ਐਸੀ ਜ਼ਿੰਦਗੀ ਵਿੱਚ ਮਸੀਹ ਵਿੱਚ ਉਮੀਦ ਰੱਖਨੇ ਆ ਤੇ ਫਿਰ ਸਾਰੇ ਲੋਕਾਂ ਤੋਂ ਜ਼ਿਆਦਾ ਬਦਨਸੀਬ ਆ ਲੇਕਿਨ ਹਕੀਕਤ ਵਿੱਚ ਯਿਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ ਏ ਤੇ ਜਿਹੜੇ ਸੋ ਗਏ ਨੇ ਉਹਨਾਂ ਚੋਂ ਉਹ ਪਹਿਲਾ ਫਲ ਸੋ ਸਾਥੀਓ ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਸ ਗੱਲ ਨੂੰ ਜਾਣਨ ਵਾਲੇ ਤੇ ਸਿੱਖਣ ਵਾਲੇ ਬਣਨੇ ਆ ਕਿ ਯਿਸੂ ਮਸੀਹ ਜੀ ਉੱਠਿਆ ਤੇ ਅਗਰ ਅਸੀਂ ਆਹ ਗੱਲ ਕਹਿੰਦੇ ਹਾਂ ਕਿ ਯਿਸੂ ਮਸੀਹ ਨਹੀਂ ਜੀ ਉੱਠਿਆ ਤੇ ਫਿਰ ਸਾਡਾ ਈਮਾਨ ਬੇਫਾਇਦਾ ਹੈ ਔਰ ਫਿਰ ਅਗਰ ਯਿਸੂ ਮਸੀਹ ਜੀ ਨਹੀਂ ਉੱਠਿਆ ਤੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਅਜੇ ਤੱਕ ਆਪਣੇ ਗੁਨਾਹਾਂ ਵਿੱਚ ਹੀ ਗ੍ਰਿਫਤਾਰ ਹਾਂ ਤੇ ਸਾਥੀਓ ਅਗਰ ਯਿਸੂ ਮਸੀਹ ਨਹੀਂ ਜੀ ਉੱਠਿਆ ਤੇ ਯਾਦ ਰੱਖੋ ਕਿ ਫਿਰ ਅਸੀਂ ਆਪਣੇ ਗੁਨਾਹਾਂ ਦੀ ਵਜ੍ਹਾ ਤੋਂ ਹਲਾਕ ਵੀ ਹੋਵਾਂਗੇ ਪਰ ਅਸੀਂ ਵੇਖਦੇ ਕਿ ਖੁਦਾਵੰਦ ਦਾ ਕਲਾਮ ਸਾਨੂੰ ਆਹ ਖੁਸ਼ਖਬਰੀ ਦਿੰਦਾ ਹੈ ਕਿ ਯਿਸੂ ਮਸੀਹ ਹਕੀਕਤ ਵਿੱਚ ਮੁਰਦਿਆਂ ਚੋਂ ਜੀ ਉੱਠਿਆ ਤਾਂ ਕਿ ਅਸੀਂ ਉਹਦੇ ਤੇ ਈਮਾਨ ਲਿਆ ਕੇ ਨਿਜਾਤ ਪਾ ਸਕੀਏ ਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕੀਏ ਸੋ ਸਾਥੀਓ ਸਾਡੀ ਨਿਜਾਤ ਦੇ ਲਈ ਯਿਸੂ ਮਸੀਹ ਦਾ ਜੀ ਉੱਠਣਾ ਜ਼ਰੂਰੀ ਸੀ ਅਗਰ ਯਿਸੂ ਮਸੀਹ ਸਲੀਬ ਤੇ ਜਾਨ ਦੇ ਦਿੰਦੇ ਔਰ ਫਿਰ ਜੀਣਾ ਉੱਠਦੇ ਤੇ ਫਿਰ ਨਿਜਾਤ ਦਾ ਮਨਸੂਬਾ ਮੁਕੰਮਲ ਨਹੀਂ ਹੋਣਾ ਸੀ ਸੋ ਯਿਸੂ ਮਸੀਹ ਦੀ ਸਲੀਬ ਔਰ ਫਿਰ ਉਹਦੇ ਜੀ ਉੱਠਣ ਦੇ ਨਾਲ ਹੀ ਸਾਡੀ ਨਿਜਾਤ ਮੁਮਕਿਨ ਸੀ ਸੋ ਸਾਨੂੰ ਯਿਸੂ ਮਸੀਹ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਜਿਨੇ ਸਾਨੂੰ ਗੁਨਾਹਾਂ ਤੋਂ ਨਿਜਾਤ ਦੇਣ ਦੇ ਲਈ ਸਾਨੂੰ ਗੁਨਾਹਾਂ ਤੋਂ ਪਾਕ ਸਾਫ਼ ਕਰਨ ਦੇ ਲਈ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦੇ ਲਈ ਸਲੀਬ ਤੇ ਜਾਨ ਦਿੱਤੀ ਤੇ ਤੀਜੇ ਦਿਨ ਮੁਰਦਿਆਂ ਚੋਂ ਜੀ ਉੱਠਿਆ ਸੋ ਸਾਥੀਓ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ ਕਿ ਯਿਸੂ ਮਸੀਹ ਨੇ ਖੁਦ ਆਪਣੀ ਜਾਨ ਸਲੀਬ ਤੇ ਦੇ ਦਿੱਤੀ ਔਰ ਫਿਰ ਉਹ ਤੀਜੇ ਦਿਨ ਮੁਰਦਿਆਂ ਚੋਂ ਜੀ ਉੱਠਿਆ ਸੋ ਬਾਈਬਲ ਮੁਕੱਦਸ ਇਸ ਹਕੀਕਤ ਨੂੰ ਸਾਡੇ ਸਾਹਮਣੇ ਪੇਸ਼ ਕਰਦੀ ਏ ਸਾਡੇ ਤੱਕ ਆ ਖੁਸ਼ਖਬਰੀ ਦਾ ਪੈਗਾਮ ਪਹੁੰਚਾਉਂਦੀ ਏ ਸਾਨੂੰ ਆ ਜ਼ਿੰਦਾ ਉਮੀਦ ਦਿੰਦੀ ਏ ਕਿ ਯਿਸੂ ਮਸੀਹ ਦੇ ਜੀ ਉੱਠਣ ਦੇ ਨਾਲ ਸਾਡੀ ਨਿਜਾਤ ਜੁੜੀ ਹੋਈ ਏ ਯਿਸੂ ਮਸੀਹ ਦੇ ਜੀ ਉੱਠਣ ਨਾਲ ਅਸੀਂ ਨਾ ਸਿਰਫ ਨਿਜਾਤ ਪਾਉਂਦੇ ਹਾਂ ਬਲਕਿ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨੇ ਹਾਂ ਅਸੀਂ ਉਹਨੂੰ ਕਬੂਲ ਕਰਨ ਨਾਲ ਖੁਦਾਵੰਦ ਦੇ ਖਾਨਦਾਨ ਵਿੱਚ ਸ਼ਾਮਿਲ ਹੋ ਜਾਂਦੇ ਹਾਂ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ ਸਾਥੀ ਯਿਸੂ ਮਸੀਹ ਨੇ ਜ਼ਿੰਦਾ ਹੋ ਕੇ ਇਸ ਗੱਲ ਨੂੰ ਸਾਬਿਤ ਕੀਤਾ ਹੈ ਕਿ ਉਹੀ ਦੁਨੀਆ ਦਾ ਨਿਜਾਤ ਦੇਹਿੰਦਾ ਹੈ ਔਰ ਫਿਰ ਆ ਕੇ ਗੁਨਾਹ ਅਤੇ ਮੌਤ 'ਤੇ ਉਹਨੂੰ ਮੁਕੰਮਲ ਇਖਤਿਆਰ ਹਾਸਿਲ ਹੈ ਸੋ ਆਸਮਾਨ ਅਤੇ ਜ਼ਮੀਨ ਦਾ ਕੁੱਲ ਇਖਤਿਆਰ ਉਹਦੇ ਕੋਲ ਹਰ ਸ਼ੈ ਉਹਦੇ ਤਾਬੇ ਵੇ ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹੀ ਆਪਣੇ ਲੋਕਾਂ ਨੂੰ ਆਪਣੀ ਦੂਜੀ ਆਮਦ 'ਤੇ ਜ਼ਿੰਦਾ ਕਰੇਗਾ ਜਿਹੜੇ ਕਿ ਉਹਦੇ ਵਿੱਚ ਸੋ ਗਏ ਨੇ ਸੋ ਸਾਥੀ ਉਹ ਜਿਹੜੇ ਲੋਕ ਅੱਜ ਯਿਸੂ ਮਸੀਹ ਵਿੱਚ ਸੋ ਜਾਂਦੇ ਨੇ ਜਿਹੜੇ ਲੋਕ ਮਰ ਜਾਂਦੇ ਨੇ ਕਬਰ ਵਿੱਚ ਦਫਨਾਏ ਜਾਂਦੇ ਨੇ ਖੁਦਾਵੰਦ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਆਪਣੇ ਰਾਸਤਾਬਾਜ਼ ਲੋਕਾਂ ਨੂੰ ਜ਼ਿੰਦਾ ਕਰੇਗਾ ਕਿਉਂਕਿ ਉਹਨੇ ਖੁਦ ਆ ਫਰਮਾਇਆ ਹੈ ਕਿ ਮੌਤ ਅਤੇ ਆਲਮੇ ਅਰਵਾ ਦੀਆਂ ਕੁੰਜੀਆਂ ਮੇਰੇ ਕੋਲ ਨੇ ਯਾਨੀ ਕਿ ਮੇਰੇ ਕੋਲ ਮੁਕੰਮਲ ਇਖਤਿਆਰ ਹੈ ਕਿ ਮੈਂ ਆਪਣੇ ਲੋਕਾਂ ਨੂੰ ਜ਼ਿੰਦਗੀ ਦੇ ਸਕਾਂ ਸਾਥੀਓ ਪਾਲੂਸ ਰਸੂਲ ਬੜੇ ਵਾਜ਼ਿ ਤੌਰ ਨਾਲ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਜੀ ਉੱਠਿਆ ਹੈ ਅਗਰ ਯਿਸੂ ਮਸੀਹ ਨਾ ਜ਼ਿੰਦਾ ਹੁੰਦਾ ਤਾਂ ਫਿਰ ਸਾਡਾ ਈਮਾਨ ਲਿਆਉਣਾ ਬੇਫਾਇਦਾ ਸੀ ਫਿਰ ਅਸਾਂ ਅਜੇ ਤੱਕ ਗੁਨਾਹਾਂ ਵਿੱਚ ਹੀ ਗ੍ਰਿਫਤਾਰ ਰਹਿਣਾ ਸੀ ਅਤੇ ਗੁਨਾਹਾਂ ਦੀ ਵਜ੍ਹਾ ਤੋਂ ਅਸਾਂ ਫਿਰ ਹਲਾਕ ਹੋ ਜਾਣਾ ਸੀ ਅਗਰ ਅਸੀਂ ਇਸ ਜ਼ਿੰਦਗੀ 'ਤੇ ਹੀ ਉਮੀਦ ਰੱਖਦੇ ਹਾਂ ਅਤੇ ਆਉਣ ਵਾਲੀ ਜ਼ਿੰਦਗੀ 'ਤੇ ਉਮੀਦ ਨਹੀਂ ਰੱਖਦੇ ਤਾਂ ਫਿਰ ਅਸੀਂ ਸਭ ਤੋਂ ਜ਼ਿਆਦਾ ਬਦਨਸੀਬ ਹਾਂ ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਜ਼ਿੰਦਾ ਹੋ ਕੇ ਸਾਨੂੰ ਗੁਨਾਹਾਂ ਤੋਂ ਨਿਜਾਤ ਬਖਸ਼ੀਏ ਸਾਨੂੰ ਹਲਾਕ ਹੋਣ ਤੋਂ ਬਚਾਇਆ ਹੈ ਸਾਨੂੰ ਨਵੀਂ ਜ਼ਿੰਦਗੀ ਦੀ ਉਮੀਦ ਦਿੱਤੀ ਹੈ ਸੋ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆ ਕੇ ਨਿਜਾਤ ਪਾਉਂਦੇ ਹਾਂ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਦੇ ਹਾਂ ਅਤੇ ਸਾਥੀ ਉਹ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗੇ ਦੇ ਸਫ਼ਾ ਨੰਬਰ 786 ਵਿੱਚ ਇਹ ਗੱਲ ਲਿਖਦੀ ਏ ਕਿ ਇੱਕ ਇਮਾਨਦਾਰ ਦੇ ਲਈ ਮਸੀਹ ਹੀ ਕਿਆਮਤ ਅਤੇ ਜ਼ਿੰਦਗੀ ਏ ਜਿਹੜੀ ਜ਼ਿੰਦਗੀ ਗੁਨਾਹ ਦੀ ਬਦੌਲਤ ਖਤਮ ਹੋ ਗਈ ਮਸੀਹ ਯਿਸੂ ਵਿੱਚ ਉਹਨੂੰ ਫਿਰ ਬਹਾਲ ਕਰ ਦਿੱਤਾ ਗਿਆ ਹੈ ਕਿਉਂਕਿ ਉਹਦੇ ਵਿੱਚ ਜ਼ਿੰਦਗੀ ਏ ਇਸ ਲਈ ਉਹ ਜਿਹਨੂੰ ਚਾਹੁੰਦਾ ਹੈ ਜ਼ਿੰਦਾ ਕਰਦਾ ਹੈ। ਸਿਰਫ ਉਹੀ ਲਾਫਾਨੀਅਤ ਬਖਸ਼ਣ ਵਾਲਾ ਹੈ, ਜਿਹੜੀ ਜ਼ਿੰਦਗੀ ਉਹਨੇ ਸਾਨੂੰ ਦਿੱਤੀ ਹੈ ਉਹਨੂੰ ਉਹ ਵਾਪਸ ਲੈਂਦਾ ਹੈ, ਅਤੇ ਬਣੇ ਨੂੰ ਇਨਸਾਨ ਨੂੰ ਉਹ ਫਿਰ ਜ਼ਿੰਦਗੀ ਵਾਪਸ ਬਖਸ਼ਦਾ ਵੀ ਹੈ। ਸੋ ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਜਾਣੀਏ ਕਿ ਯਿਸੂ ਮਸੀਹ ਹੀ ਦੁਨੀਆ ਦਾ ਨਿਜਾਤ ਦੇਹਿੰਦਾ ਹੈ, ਉਹੀ ਜ਼ਿੰਦਗੀ ਦੇਣ ਵਾਲਾ ਹੈ। ਜਿਹੜਾ ਵੀ ਉਹਦੇ ਤੇ ਈਮਾਨ ਲਿਆਏਗਾ ਉਹ ਉਹਦੇ ਵਿੱਚ ਜ਼ਿੰਦਗੀ ਪਾਏਗਾ। ਸੋ ਜਿਹੜਾ ਵੀ ਉਹਨੂੰ ਕਬੂਲ ਕਰਦਾ ਹੈ ਉਹਨੂੰ ਯਿਸੂ ਮਸੀਹ ਜ਼ਰੂਰ ਗੁਨਾਹਾਂ ਤੋਂ ਨਿਜਾਤ ਬਖਸ਼ਦਾ ਹੈ ਅਤੇ ਹਮੇਸ਼ਾ ਦੀ ਜ਼ਿੰਦਗੀ ਅਤਾ ਫਰਮਾਉਂਦਾ ਹੈ। ਸਾਥੀਓ, ਯਿਸੂ ਮਸੀਹ ਦੇ ਜੀ ਉੱਠਣ ਦੇ ਨਾਲ ਅਸੀਂ ਇਸ ਉਮੀਦ ਦੇ ਪੈਗਾਮ ਨੂੰ ਵੀ ਪਾਉਂਦੇ ਹਾਂ ਕਿ ਜਿਸ ਤਰ੍ਹਾਂ ਯਿਸੂ ਮਸੀਹ ਜੀ ਉੱਠਿਆ ਹੈ ਉਸੇ ਤਰ੍ਹਾਂ ਰਾਸਤਬਾਜ਼ ਲੋਕ ਵੀ ਉਹਦੀ ਦੂਜੀ ਆਮਦ 'ਤੇ ਕਬਰਾਂ 'ਚੋਂ ਜ਼ਿੰਦਾ ਹੋਣਗੇ। ਯਿਸੂ ਮਸੀਹ ਖੁਦ ਉਹਨਾਂ ਨੂੰ ਜ਼ਿੰਦਾ ਕਰੇਗਾ। ਸੋ ਯਿਸੂ ਮਸੀਹ ਦੇ ਜੀ ਉੱਠਣ ਵਿੱਚ ਨਾ ਸਿਰਫ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ, ਨਾ ਸਿਰਫ ਅਸੀਂ ਅਬਦੀ ਜ਼ਿੰਦਗੀ ਦਾ ਵਾਅਦਾ ਪਾਉਂਦੇ ਹਾਂ, ਬਲਕਿ ਅਸੀਂ ਵੇਖਦੇ ਕਿ ਅਸੀਂ ਇਸ ਉਮੀਦ ਨੂੰ ਵੀ ਪਾਉਂਦੇ ਹਾਂ ਕਿ ਉਹ ਲੋਕ ਇੱਕ ਵਾਰ ਫਿਰ ਐਸੀ ਜ਼ਿੰਦਗੀ ਹਾਸਲ ਕਰਨਗੇ ਜਿਹਦੇ ਵਿੱਚ ਉਹ ਖੁਦਾਮਦ ਆਪਣੇ ਖੁਦਾ ਦੇ ਨਾਲ ਰਹਿ ਸਕਣਗੇ, ਅਤੇ ਆਹ ਜ਼ਿੰਦਗੀ ਉਹਨਾਂ ਨੂੰ ਜ਼ਿੰਦਾ ਹੋਣ ਦੇ ਬਾਅਦ ਮਿਲੇਗੀ ਜਿਹੜੀ ਕਿ ਯਿਸੂ ਮਸੀਹ ਦੀ ਦੂਜੀ ਆਮਦ 'ਤੇ ਹਾਸਲ ਹੋਏਗੀ। ਸਾਥੀਓ, ਯਿਸੂ ਮਸੀਹ ਨੇ ਫਰਮਾਇਆ ਯਹੋਨਾ ਦੀ ਅੰਜੀਲ ਦੇ 5ਵੇਂ ਬਾਬ ਦੀ 25ਵੀਆਂ ਤੋਂ ਲੈ ਕੇ 29ਵੀਆਂ ਤੱਕ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਉਹ ਵੇਲਾ ਆਉਂਦਾ ਹੈ ਬਲਕਿ ਹੁਣ ਹੀ ਹੈ ਕਿ ਮੁਰਦੇ ਖੁਦਾ ਦੇ ਬੇਟੇ ਦੀ ਆਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜੀਣਗੇ, ਕਿਉਂਕਿ ਜਿਸ ਤਰ੍ਹਾਂ ਬਾਪ ਆਪਣੇ ਆਪ ਵਿੱਚ ਜ਼ਿੰਦਗੀ ਰੱਖਦਾ ਹੈ ਉਸ ਤਰ੍ਹਾਂ ਉਹਨੇ ਬੇਟੇ ਨੂੰ ਵੀ ਆ ਬਖਸ਼ਿਆ ਹੈ ਕਿ ਆਪਣੇ ਆਪ ਵਿੱਚ ਜ਼ਿੰਦਗੀ ਰੱਖੇ, ਬਲਕਿ ਉਹਨੇ ਅਦਾਲਤ ਕਰਨ ਦਾ ਵੀ ਇਖਤਿਆਰ ਬਖਸ਼ਿਆ ਹੈ, ਇਸ ਲਈ ਕਿ ਉਹ ਆਦਮਜ਼ਾਦ ਹੈ। ਇਸ ਗੱਲ ਤੋਂ ਹੈਰਾਨ ਨਾ ਹੋਵੋ, ਕਿਉਂਕਿ ਉਹ ਵੇਲਾ ਆਉਂਦਾ ਹੈ ਕਿ ਜਿੰਨੇ ਕਬਰਾਂ ਵਿੱਚ ਨੇ ਉਹਦੀ ਆਵਾਜ਼ ਸੁਣ ਕੇ ਨਿਕਲਣਗੇ, ਜਿਨ੍ਹਾਂ ਨੇ ਨੇਕੀ ਕੀਤੀ ਏ ਜ਼ਿੰਦਗੀ ਦੀ ਕਿਆਮਤ ਦੇ ਲਈ ਅਤੇ ਜਿਨ੍ਹਾਂ ਨੇ ਬਦੀ ਕੀਤੀ ਏ ਸਜ਼ਾ ਦੀ ਕਿਆਮਤ ਦੇ ਲਈ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਹ ਗੱਲ ਬਿਆਨ ਕੀਤੀ ਗਈ ਏ ਕਿ ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਰਾਸਤਬਾਸ ਲੋਕਾਂ ਨੂੰ ਜ਼ਿੰਦਾ ਕਰੇਗਾ, ਜਦਕਿ ਨਾਰਾਸਤ ਲੋਕਾਂ ਨੂੰ, ਬਦਕਾਰ ਲੋਕਾਂ ਨੂੰ ਉਹ ਉਸ ਵੇਲੇ ਜ਼ਿੰਦਾ ਕਰੇਗਾ ਜਦੋਂ ਹਜ਼ਾਰ ਸਾਲਾ ਜ਼ਮਾਨਾ ਖਤਮ ਹੋਏਗਾ। ਹਜ਼ਾਰ ਸਾਲਾ ਜ਼ਮਾਨੇ ਦੇ ਇਖਤਾਮ 'ਤੇ ਬਦਕਾਰਾਂ ਨੂੰ, ਨਾਰਾਸਤਾਂ ਨੂੰ ਉਹਨਾਂ ਦੇ ਗੁਨਾਹ ਦੀ ਸਜ਼ਾ ਮਿਲੇਗੀ, ਉਹ ਬਿਲਕੁਲ ਤਬਾਹ ਬਰਬਾਦ ਹੋ ਜਾਣਗੇ, ਉਹਨਾਂ ਦਾ ਨਾਮ ਨਿਸ਼ਾਨ ਮਿਟ ਜਾਏਗਾ, ਜਦਕਿ ਰਾਸਤਬਾਜ਼ ਲੋਕ ਇਸ ਮਸੀਹ ਕੋਲ ਜ਼ਿੰਦਗੀ ਪਾਉਣਗੇ ਅਤੇ ਅਬਦੀ ਬਾਦਸ਼ਾਹਤ ਵਿੱਚ ਜਾਣਗੇ। ਅਤੇ ਸਾਥੀ, ਉਹ ਖੁਦਾ ਦੀ ਖਾਦਮਾ ਮਿਸ ਜਲਨ ਜੀ ਵਾਈਟ ਆਪਣੀ ਕਿਤਾਬ ਅਜ਼ੀਮ ਕਸ਼ਮਕਸ਼ ਦੇ ਸਫ਼ਰ ਨੰਬਰ 666 ਵਿੱਚ ਆਹ ਗੱਲ ਲਿਖਦੀ ਹੈ ਕਿ ਉਸ ਵੇਲੇ ਇਬਨ ਆਦਮ ਦੀ ਆਵਾਜ਼ ਸੁੱਤੇ ਹੋਏ ਮੁਕੱਦਸ ਲੋਕਾਂ ਨੂੰ ਬਾਹਰ ਲੈ ਆਏਗੀ। ਉਹ ਮੁਕੱਦਸ ਲੋਕਾਂ ਦੀ ਕਬਰਾਂ ਦੀ ਤਰਫ ਵੇਖੇਗਾ ਅਤੇ ਆਸਮਾਨ ਵੱਲ ਆਪਣੇ ਹੱਥਾਂ ਨੂੰ ਬੁਲੰਦ ਕਰੇਗਾ ਅਤੇ ਪੁਕਾਰੇਗਾ ਕਿ ਜਾਗ ਉੱਠੋ, ਜਾਗ ਉੱਠੋ, ਜਾਗ ਉੱਠੋ, ਤੁਸੀਂ ਜਿਹੜੇ ਕਿ ਖਾਕ ਵਿੱਚ ਸੁੱਤੇ ਹੋਏ ਹੋ, ਜਾਗ ਉੱਠੋ। ਅਤੇ ਜ਼ਮੀਨ ਦੇ ਮੁਰਦੇ ਉਹਦੀ ਆਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜ਼ਿੰਦਾ ਹੋਣਗੇ। ਹਰ ਕੌਮ, ਕਬੀਲਾ, ਉਮਤ ਅਤੇ ਅਹਿਲ ਜ਼ੁਬਾਨ, ਬਲਕਿ ਸਾਰੀ ਜ਼ਮੀਨ ਆ ਖੁਸ਼ੀ ਦਾ ਗੀਤ ਗਾਵੇਗੀ ਕਿ ਐ ਮੌਤ ਤੇਰਾ ਡੰਗ ਕਿੱਥੇ ਰਿਹਾ ਅਤੇ ਐ ਕਬਰ ਤੇਰੀ ਫਤਿਹ ਕਿੱਥੇ ਰਹੀ। ਉਹ ਜ਼ਿੰਦਾ ਰਾਸਤਬਾਜ਼ ਅਤੇ ਆ ਜੀ ਉੱਠਣ ਵਾਲੇ ਮੁਕੱਦਸ ਲੋਕ ਇੱਕ ਆਵਾਜ਼ ਨਾਲ ਖੁਸ਼ੀ ਦਾ ਗੀਤ ਗਾਣਗੇ ਅਤੇ ਫਤਿਹ ਦਾ ਨਾਰਾ ਮਾਰਨਗੇ। ਸੋ ਸਾਥੀਓ, ਆਓ ਅਸੀਂ ਅੱਜ ਇਸ ਸੱਚਾਈ ਦੇ ਪੈਗਾਮ ਨੂੰ ਕਬੂਲ ਕਰੀਏ ਕਿ ਯਿਸੂ ਮਸੀਹ ਦਾ ਜੀ ਉੱਠਣਾ ਸਾਡੇ ਲਈ ਬੇਹੱਦ ਜ਼ਰੂਰੀ ਸੀ, ਕਿਉਂਕਿ ਉਹਦੇ ਜੀ ਉੱਠਣ ਦੇ ਨਾਲ ਹੀ ਅਸੀਂ ਨਿਜਾਤ ਪਾਉਂਦੇ ਹਾਂ, ਜੀ ਉੱਠਣ ਦੀ ਉਮੀਦ ਪਾਉਂਦੇ ਹਾਂ, ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਪਾਉਂਦੇ ਹਾਂ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰਨੇ ਹਾਂ ਜਿਹੜੀ ਕਿ ਖੁਦਾਮਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਯਿਸੂ ਮਸੀਹ ਦੇ ਜੀ ਉੱਠਣ ਵਿੱਚ ਸਾਡੇ ਲਈ ਖੁਸ਼ਖਬਰੀ ਦਾ ਪੈਗਾਮ ਪਾਇਆ ਜਾਂਦਾ ਹੈ, ਜ਼ਿੰਦਾ ਉਮੀਦ ਦਾ ਪੈਗਾਮ ਪਾਇਆ ਜਾਂਦਾ ਹੈ। ਸੋ ਆਓ ਅੱਜ ਅਸੀਂ ਇਸ ਜ਼ਿੰਦਾ ਉਮੀਦ ਦੇ ਪੈਗਾਮ ਨੂੰ, ਖੁਸ਼ਖਬਰੀ ਦੇ ਪੈਗਾਮ ਨੂੰ ਕਬੂਲ ਕਰੀਏ, ਯਿਸੂ ਮਸੀਹ 'ਤੇ ਇਮਾਨ ਲਿਆਈਏ, ਕਿਉਂਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਜਿਹੜਾ ਕੋਈ ਵੀ ਯਿਸੂ ਮਸੀਹ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ, ਆਓ ਅੱਜ ਅਸੀਂ ਯਿਸੂ ਮਸੀਹ ਦੇ ਜੀ ਉੱਠਣ 'ਤੇ ਇਮਾਨ ਲਿਆਈਏ, ਕਿਉਂਕਿ ਉਹਦੇ 'ਤੇ ਇਮਾਨ ਰੱਖਣ ਨਾਲ ਅਸੀਂ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ, ਜੀ ਉੱਠਣ ਦੀ ਉਮੀਦ ਪਾਉਂਦੇ ਹਾਂ, ਨਵੀਂ ਜ਼ਿੰਦਗੀ ਦੀ ਉਮੀਦ ਪਾਉਂਦੇ ਹਾਂ ਅਤੇ ਉਹਦੀ ਮਿਰਾਸ ਵਿੱਚ ਸ਼ਾਮਿਲ ਹੁੰਦੇ ਹਾਂ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਇਸ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਤੇ ਜਲਾਲ ਦੇਨੇ ਆ ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਯਿਸੂ ਮਸੀਹ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਆ, ਜਿਹੜਾ ਕਿ ਸਾਡੇ ਲਈ ਇਸ ਦੁਨੀਆਂ ਵਿੱਚ ਆਇਆ, ਉਹਨੇ ਸਾਡੇ ਗੁਨਾਹਾਂ ਦੇ ਬਦਲੇ ਸਲੀਬ ਤੇ ਜਾਨ ਦਿੱਤੀ ਤੇ ਤੀਜੇ ਦਿਨ ਮੁਰਦਿਆਂ ਚੋਂ ਜੀ ਉੱਠਿਆ, ਤਾਂ ਕਿ ਅਸੀਂ ਗੁਨਾਹਾਂ ਤੋਂ ਨਿਜਾਤ ਪਾ ਸਕੀਏ, ਜ਼ਿੰਦਾ ਹੋਣ ਦੀ ਉਮੀਦ ਨੂੰ ਪਾ ਸਕੀਏ ਤੇ ਹਮੇਸ਼ਾ ਦੀ ਜ਼ਿੰਦਗੀ ਦੇ ਵਾਅਦੇ ਵਿੱਚ ਸ਼ਾਮਿਲ ਹੋ ਸਕੀਏ ਤੇ ਅਬਦੀ ਬਾਦਸ਼ਾਹਤ ਵਿੱਚ ਜਾ ਸਕੀਏ। ਐ ਖੁਦਾਵੰਦ, ਇਸ ਖੁਸ਼ਖਬਰੀ ਦੇ ਪੈਗਾਮ ਦੇ ਲਈ, ਜ਼ਿੰਦਾ ਉਮੀਦ ਦੇ ਪੈਗਾਮ ਦੇ ਲਈ ਇਸੇ ਤਰ੍ਹਾਂ ਸ਼ੁਕਰ ਅਦਾ ਕਰਨੇ ਆ। ਅਸੀਂ ਅੱਜ ਆਪਣਾ ਆਪ ਤੈਨੂੰ ਦੇਣੇ ਆ, ਯਿਸੂ ਮਸੀਹ ਤੇ ਮਾਨ ਲਿਆਉਂਦੇ ਹਾਂ ਤੇ ਇਸ ਗੱਲ ਦੇ ਇਕਰਾਰ ਕਰਨੇ ਆ ਕਿ ਯਿਸੂ ਮਸੀਹ ਹੀ ਸਾਡਾ ਨਿਜਾਤ ਦੇਹਿੰਦਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਇਸੇ ਤਰ੍ਹਾਂ ਸ਼ੁਕਰ ਅਦਾ ਕਰਨੇ ਆ। ਇਸ ਕਲਾਮ ਦੇ ਵਸੀਲੇ ਤੋਂ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।